ਸ੍ਰੀ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੈ ਖੇਤ। ਗਰੀਬ ਨਿਵਾਜ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ, ਤਖਤ ਚਾਵਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ, ਸਤਿਗੁਰਾਂ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋਇਆ ਹੈ। ਸਤਿਕਾਰਯੋਗ ਸੰਗਤ ਜੀ, 1984 ਜੋ ਘੱਲੂਘਾਰਾ, ਉਹ ਅਕਾਲ ਪੁਰਖ ਵਾਹਿਗੁਰੂ ਦਾ ਜੋ ਸੁਪਰੀਮ ਤਖਤ ਹੈ, ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ, ਉਹ ਸਮੇਂ ਦੀ ਹਕੂਮਤ ਨੇ ਜੋ ਇਹ ਅਪਰਾਧ ਕੀਤਾ, ਗੁਰੂ ਕੇ ਤਖਤ ਨੂੰ, ਗੁਰੂ ਕੇ ਅਸਥਾਨ ਨੂੰ ਢਾਇਆ, ਸ੍ਰੀ ਹਰਿਮੰਦਰ ਸਾਹਿਬ ਗੋਲੀਆਂ ਲੱਗੀਆਂ, ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਹੋਏ, ਗੋਲੀਆਂ ਲੱਗੀਆਂ। ਉਹ ਸਮੇਂ ਦਾ ਜੋ 6 ਜੂਨ ਦਾ ਸ਼ਹੀਦੀ ਦਿਹਾੜਾ ਜਿਹੜਾ, ਉਹ ਆਪ ਸਿੱਖ ਸੰਗਤਾਂ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਸ਼ਰਧਾਂਜਲੀ, ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਗੁਰੂ ਕੀ ਬਾਣੀ ਦਾ ਅੱਜ ਭੋਗ ਪਿਆ ਹੈ। ਭੋਗ ਤੋਂ ਉਪਰੰਤ ਦੀਵਾਨ ਸਜੇ ਨੇ। ਸਤਿਕਾਰਯੋਗ ਸੰਗਤ ਜੀ, ਆਪਾਂ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਜੁੜੇ ਹਾਂ। ਜਦੋਂ ਸ੍ਰੀ ਦਰਬਾਰ ਸਾਹਿਬ ਅਟੈਕ ਹੋਇਆ ਸੀ ਨਾ, ਉਦੋਂ ਦਾਸ ਦੀ ਉਮਰ 10 ਸਾਲ ਦੀ ਸੀ ਤੇ ਸੁਰ ਸਿੰਘ ਮਹਾਂਪੁਰਖ ਬਾਬਾ ਦਇਆ ਸਿੰਘ ਜੀ ਉਹਨਾਂ ਦੇ ਪਾਸ ਜਦੋਂ ਇਹ ਗੋਲੀ ਚੱਲ ਰਹੀ ਸੀ ਨਾ, ਜਦੋਂ ਤੋਪਾਂ ਦਾ ਫੈਰ ਚੱਲਣਾ, ਗੋਲਾ ਚੱਲਣਾ ਤੇ ਸੁਰ ਸਿੰਘ ਆਵਾਜ਼ ਆਉਣੀ, ਜਦੋਂ ਉਹ ਗੋਲੇ ਨੇ ਫਟਣਾ, ਉਧਰੋਂ ਗੁਰੂ ਕੇ ਸਿੰਘ ਜਿਹੜੇ ਸੀ ਨਾ ਪਿੰਡਾਂ ਦੇ ਵਿੱਚ, ਜਿਨ੍ਹਾਂ ਨੇ ਫਿਰ ਸ੍ਰੀ ਅੰਮ੍ਰਿਤਸਰ ਨੂੰ ਵਹੀਰਾਂ ਕੀਤੀਆਂ, ਉਹ ਜਿਹੜੇ ਸੁਰ ਸਿੰਘ ਦੇ ਇਲਾਕੇ ਦੇ ਸਿੰਘ ਆਉਂਦੇ ਸੀ ਨਾ, ਪਹਿਲਾਂ ਸਾਰੇ ਜੱਥੇ ਬਣਾ ਕੇ ਤੇ ਸੁਰ ਸਿੰਘ ਆਉਂਦੇ ਸੀ ਮਹਾਂਪੁਰਖਾਂ ਦੇ ਕੋਲ, ਵੀ ਇਸ ਤਰ੍ਹਾਂ ਦਰਬਾਰ ਸਾਹਿਬ ਨੂੰ ਚੱਲੇ ਆ ਤੇ ਆਪ ਜੀ ਦੀ ਕੀ ਰਾਇ ਹੈ। ਬਾਬਾ ਜੀ ਨੇ ਆਖਣਾ ਇਹ ਸਰਕਾਰ ਨੇ ਮਾੜਾ ਕੀਤਾ ਹੈ, ਪਰ ਹੁਣ ਪੰਥ ਦੇ ਵਿੱਚ ਲੋੜ ਹੈ ਤੇ ਜਾਣਾ ਚਾਹੀਦਾ। ਫਿਰ ਕਹਿਣਾ ਮਹਾਂਪੁਰਖਾਂ ਨੇ ਆਖਣਾ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਠੀਕ ਹੈ, ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਜਾਣਾ, ਭਾਈ ਅੰਮ੍ਰਿਤ ਛਕ ਲਓ, ਉੱਥੋਂ ਫਿਰ ਪਤਾ ਨਹੀਂ ਮੁੜਨਾ ਕਿ ਨਹੀਂ ਮੁੜਨਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਣੀ ਬਾਂਹ ਫੜਾ ਲਓ। ਫਿਰ ਇਸ ਤਰ੍ਹਾਂ ਮਹਾਂਪੁਰਖਾਂ ਨੇ ਉੱਥੇ ਜਿਹੜੇ 5 ਪਿਆਰੇ ਸੀ ਸੁਰ ਸਿੰਘ ਪੱਕੀ ਡਿਊਟੀ ਲੱਗੀ ਹੋਈ ਸੀ। ਜਦੋਂ ਜੱਥਾ ਆਉਣਾ ਤੇ ਮਹਾਂਪੁਰਖਾਂ ਨੇ ਕਹਿਣਾ ਪਹਿਲਾਂ ਅੰਮ੍ਰਿਤ ਛਕ ਲਓ, ਤੇ ਉੱਥੋਂ ਸਿੱਧੀ ਰੋਈ ਜਿਹੜੀ ਹੈ ਉਹ ਸਿੱਧੀ ਅੰਮ੍ਰਿਤਸਰ ਨੂੰ ਕੱਚਾ ਕਰਾਹ ਜਾਂਦਾ ਸੀ, ਉੱਧਰ ਨੂੰ ਪਾ ਦੇਣਾ ਕਿ ਐਨੂੰ ਤੁਰੇ ਚੱਲੋ। ਸਤਿਕਾਰਯੋਗ ਸਿੰਘ ਜੀ, ਇਸ ਤਰ੍ਹਾਂ ਉਹ ਸਮੇਂ ਦਾ ਜਿਹੜਾ ਭਾਵੇਂ ਬਾਲਕ ਅਵਸਥਾ ਸੀ ਦਾਸ ਦੀ, ਪਰ ਬੜਾ ਅੱਖਾਂ ਦੇ ਨਾਲ ਇਹ ਜਿਹੜਾ ਸੀ ਉਹ ਘੱਲੂਘਾਰੇ ਦਾ ਸਾਰਾ ਸੀਨ ਜਿਹੜਾ ਵੇਖਿਆ। ਕਿਉਂ ਕਰਕੇ ਉਹ ਸਮਾਂ ਹੀ ਇਹੋ ਜਿਹਾ ਸੀਗਾ ਕਿ ਉਹਨਾਂ ਨੇ ਐਮਰਜੈਂਸੀ ਲਾਈ ਹੋਈ ਕਿ ਦੋਵਾਂ ਬੰਦਿਆਂ ਤੋਂ ਵੱਧ ਕੋਈ ਖਲੋ ਨਹੀਂ ਸਕਦਾ। ਜਿੱਥੇ ਕੋਈ ਬੰਦੇ ਚਾਰ ਖਲੋਂਦੇ ਆ ਜਾਂ ਤੁਰੇ ਜਾਂਦੇ ਤੇ ਗੋਲੀਆਂ ਮਾਰ ਦਿਓ, ਇਕੱਠੇ ਨਹੀਂ, ਕੋਈ ਇਕੱਠ ਦੇ ਵਿੱਚ ਨਹੀਂ ਹੋ ਸਕਦਾ। ਬਹੁਤ ਸਮਾਂ ਜਿਹੜਾ ਉਦੋਂ ਭਿਆਨਕ ਲੰਘਿਆ। ਅਖੀਰ ਜੋ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਨਕਾ ਤਾਂ ਆਓ ਹਮਾਰੇ ਪਾਸ। ਇਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ, ਜਾਉ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਕਿ ਜਿਹਨੇ ਗੁਰੂ ਘਰ ਦੇ ਨਾਲ ਪ੍ਰੇਮ ਕਰਨਾ ਹੈ ਨਾ, ਗੁਰੂ ਘਰ ਦੀ ਸ਼ਰਨ ਲੈਣੀ ਹੈ, ਉਹ ਪਹਿਲਾਂ ਆਪਣਾ ਸਿਰ ਜਿਹੜਾ ਹੈ ਉਹ ਆਪਣੀ ਤਲੀ 'ਤੇ ਰੱਖੇ। ਪਤਾ ਨਹੀਂ ਕਿਹੜੇ ਵੇਲੇ ਗੁਰੂ ਨੂੰ ਸੀਸ ਦੀ ਜਿਹੜੀ ਆ ਲੋੜ ਪੈ ਜਾਣੀ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਨਕਾ ਤਾਂ ਆਓ ਹਮਾਰੇ ਪਾਸ। ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਜੁੜੇ ਹੈ। ਅਤੇ ਜਿਹੜਾ ਸ਼ਹੀਦ ਸਿੰਘ ਹੋ ਜਾਂਦਾ, ਸ਼ਹੀਦ ਆਂਹਦੇ ਕਿਹਨੂੰ ਆ, ਜਿਹੜਾ ਸੱਚ ਦਾ ਦਾਅਵਾ ਕਰਨ ਵਾਲਾ ਨਾ, ਜਿਹੜਾ ਸੱਚ 'ਤੇ ਪਹਿਰਾ ਦੇਣ ਵਾਲਾ, ਸੱਚ ਦੇ ਥਾਂ 'ਤੇ ਸਰੀਰ ਦਾ ਜਾਨ ਦਾ ਬਲੀ ਦੇਣ ਵਾਲਾ, ਉਹਦਾ ਨਾਮ ਹੈ ਸ਼ਹੀਦ। ਅਤੇ ਸ਼ਹੀਦ ਸਿੰਘ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਬਹੁਤ ਵੱਡਾ ਉੱਚਾ ਰੁਤਬਾ ਹੈ। ਜਿਸ ਤਰ੍ਹਾਂ ਪ੍ਰਤੱਖ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਹੈ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਤੇ ਪ੍ਰਤੱਖ ਫੌਜ ਹੋ ਗਈ, ਇੱਕ ਅਗੰਮੀ ਫੌਜ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ। ਉਹ ਅਗੰਮੀ ਫੌਜ ਜਿਹੜੀ ਉਹ ਸ਼ਹੀਦ ਸਿੰਘਾਂ ਦੀ ਫੌਜ ਨੂੰ ਅਗੰਮੀ ਫੌਜ ਕਹਿ ਦਿੰਦੇ, ਅਕਾਲ ਪੁਰਖ ਵਾਹਿਗੁਰੂ ਦੀ। ਤੇ ਉਹ ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਕਿ ਸਾਡਾ ਖਾਲਸਾ ਲਾਡਲੀ ਫੌਜ ਹੈ, ਤੇ ਜਦੋਂ ਸਰੀਰ ਦਾ ਬਲੀਦਾਨ ਦੇ ਕੇ ਗੁਰੂ ਦੇ ਨਿਮਿੱਤ ਜਦੋਂ ਸ਼ਹੀਦੀ ਹੁੰਦੀ ਹੈ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਅਗੰਮੀ ਫੌਜ ਹੈ ਉਹ ਉਹਦੇ ਵਿੱਚ ਜਾ ਕੇ ਭਰਤੀ ਹੋ ਜਾਂਦਾ ਹੈ। ਸ਼ਹੀਦ ਸਿੰਘ ਦਾ ਬਹੁਤ ਵੱਡਾ ਉੱਚਾ ਰੁਤਬਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਜੰਗਲ ਦੇ ਵਿੱਚੋਂ ਚਮਕੌਰ ਤੋਂ ਨਿਕਲ ਕੇ ਤੇ ਜਦੋਂ ਮਾਲਵੇ ਦੀ ਧਰਤੀ ਦੇ ਵਿੱਚ ਗਏ, ਉੱਥੇ ਕੋਟ ਸ਼ਮੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹੁੰਚੇ ਸ਼ਮੀਰ ਹੋਣਾ ਦੇ ਕੋਲ। ਉੱਥੇ ਬੜਾ ਸਮਾਂ ਮਹਾਰਾਜ ਜੀ ਕੋਟ ਸ਼ਮੀਰ ਰਹੇ। ਉਸ ਇਲਾਕੇ ਦਾ ਇੱਕ ਧਰਮ ਸਿੰਘ ਨਾਮੇ ਗੁਰੂ ਕਾ ਸਿੰਘ, ਉਹ ਪਹਿਲਾਂ ਵੀ ਮਹਾਰਾਜ ਜੀ ਦੇ ਕੋਲ ਆਉਂਦਾ ਜਾਂਦਾ ਸੀ, ਪੱਕਾ ਸਿੰਘ ਸੀਗਾ, ਭਾਈ ਧਰਮ ਸਿੰਘ ਉਹਦਾ ਨਾਮ। ਜਦੋਂ ਉਹਨੂੰ ਪਤਾ ਲੱਗਾ ਕਿ ਕੋਟ ਸ਼ਮੀਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਨੇ, ਪੜਾਅ ਲੱਗਾ ਹੋਇਆ ਹੈ, ਤੋ ਭਾਈ ਧਰਮ ਸਿੰਘ ਤੁਰ ਪਿਆ ਆਪਣੇ ਘਰ ਦੇ ਵਿੱਚੋਂ ਦਰਸ਼ਨ ਕਰਨ ਵਾਸਤੇ। ਹੈ ਸੀ ਇਕੱਲਾ, ਜਿਹੜੇ ਪਹਿਲਾਂ ਕੋਈ ਸੰਗੀ ਸਾਥੀ ਸੀ ਉਹ ਦੂਰ ਚਲੇ ਗਏ ਤੇ ਆਪ ਇਕੱਲਾ ਰਹਿ ਗਿਆ, ਇਤਿਹਾਸ ਦੇ ਬਚਨ ਨੇ। ਭਾਈ ਧਰਮ ਸਿੰਘ ਨੇ ਮਨ ਦੇ ਵਿੱਚ ਸੋਚਿਆ ਕਿ ਜੇ ਮੇਰੇ ਨਾਲ ਇੱਕ ਸਿੰਘ ਹੋਰ ਹੁੰਦਾ ਨਾ ਤੇ ਬੜਾ ਚੰਗਾ ਹੋਣਾ ਸੀ, ਮਹਾਰਾਜ ਜੀ ਦਾ ਜਸ ਕਰਦੇ ਸੁਣਦੇ ਤੁਰੇ ਜਾਂਦੇ, ਤੇ ਹੁਣ ਮੈਂ ਇਕੱਲਾ ਆਸੇ ਪਾਸੇ ਜਦੋਂ ਵੇਖਿਆ ਤੇ ਕੋਈ ਨਾ ਆਇਆ। ਜਦੋਂ ਪਿੱਛੇ ਨੂੰ ਵੇਖਿਆ, ਕਹਿੰਦੇ ਇੱਕ ਤਿਆਰ ਪਰ ਤਿਆਰ ਸਿੰਘ ਜਿਹੜਾ ਸੀ ਉਹ ਆ ਰਿਹਾ ਸੀਗਾ ਬਾਣੇ ਦੇ ਵਿੱਚ। ਧਰਮ ਸਿੰਘ ਨੇ ਪੁੱਛਿਆ ਕਿ ਇੱਕ ਸਿੰਘ ਪਿੱਛੇ ਆ ਰਿਹਾ ਹੈ, ਤੇ ਉਹ ਜਦੋਂ ਉਹਨੇ ਸਿੰਘ ਨੂੰ ਵੇਖਿਆ ਤੇ ਉਹ ਆਪਣੀ ਜਿਹੜਾ ਸਿੰਘ ਪਿੱਛੇ ਆ ਰਿਹਾ ਸੀ ਨਾ ਉਹਨੇ ਆਪਣੀ ਕਲਾ ਵਿਖਾਈ। ਜਿਹੜੇ ਸਰੀਰ ਦੇ ਬਸਤਰ ਸੀ ਨਾ ਪਹਿਲਾਂ ਉਹਦੇ ਚਿੱਟੇ ਰੰਗ ਦੇ ਸੀ, ਜਦੋਂ ਹੋਰ ਅੱਗੇ ਹੋਇਆ ਤੇ ਫਿਰ ਪੀਲੇ ਰੰਗ ਦੇ ਹੋ ਗਏ। ਇਹ ਗੁਰਪ੍ਰਤਾਪ ਸੂਰਜ ਦੇ ਵਿੱਚ ਕਥਾ ਆਉਂਦੀ। ਜਦੋਂ ਹੋਰ ਅੱਗੇ ਹੋਇਆ ਤੇ ਫਿਰ ਨੀਲੇ ਰੰਗ ਦੇ ਹੋ ਗਏ, ਸਿਆਮ ਰੰਗ ਦੇ। ਜਦੋਂ ਲਾਗੇ ਆਇਆ ਤੇ ਲਾਲ ਰੰਗ ਦੇ ਹੋ ਗਏ। ਧਰਮ ਸਿੰਘ ਨੇ ਸੋਚਿਆ ਕੋਈ ਆਮ ਸਿੰਘ ਨਹੀਂ ਆਏ ਕੋਈ। ਜਦੋਂ ਆਉਣ ਕਰਕੇ ਫਤਿਹ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਉਹ ਸਿੰਘ ਪੁੱਛਣ ਲੱਗਾ ਧਰਮ ਸਿੰਘ ਨੂੰ, ਭਾਈ ਸਿੱਖਾ ਕਿੱਧਰ ਚੱਲੇ? ਕਹਿਣ ਲੱਗਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ। ਕਹਿਣ ਲੱਗਾ ਚੱਲ ਫਿਰ ਮੈਂ ਵੀ ਜਾਣਾ ਹੈ। ਧਰਮ ਸਿੰਘ ਕਹਿਣ ਲੱਗਾ ਤੂੰ ਕੋਈ ਆਮ ਸਿੰਘ ਨਹੀਂ ਹੈ, ਇੱਕ ਤਾਂ ਹੁੰਦੇ ਨਾ ਸਾਡੇ ਵਾਂਗੂ ਆਮ, ਤੂੰ ਆਮ ਨਹੀਂ ਹੈ, ਤੇਰੇ ਵਿੱਚ ਕੋਈ ਕਲਾ ਕੋਈ ਸ਼ਕਤੀ, ਤੂੰ ਬਖਸ਼ੀ ਰੂਹ ਹੈ, ਦੱਸ ਕੌਣ ਹੈ? ਫਿਰ ਉਹ ਸਿੰਘ ਨੇ ਦੱਸਿਆ, ਭਾਈ ਧਰਮ ਸਿੰਘ ਮੈਂ ਸ਼ਹੀਦ ਸਿੰਘ ਤੇ ਇਸ ਕਰਕੇ ਤੂੰ ਭਾਈ ਸਾਧੂ ਤੇ ਭਾਈ ਰੂਪੇ ਦੀ ਕੁੱਲ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਬਖਸ਼ੇ ਹੋਏ ਪਰਿਵਾਰ ਦੇ ਵਿੱਚੋਂ, ਤੇ ਮੈਂ ਤੈਨੂੰ ਤਾਂ ਦਰਸ਼ਨ ਦਿੱਤੇ ਆ। ਤੇਰੇ ਮਨ ਦੇ ਵਿੱਚ ਫੁਰਨਾ ਆਇਆ ਸੀ ਕਿ ਮੈਂ ਇਕੱਲਾ ਤੇ ਮੇਰੇ ਨਾਲ ਕੋਈ ਸੰਗੀ ਸਾਥੀ ਹੋਵੇ ਤੇ ਤੇਰਾ ਸਾਥ ਦੇਣ ਵਾਸਤੇ ਤੈਨੂੰ ਮੈਂ ਦਰਸ਼ਨ ਦਿੱਤੇ ਆ। ਕਹਿੰਦੇ ਆ ਕਿ ਭਾਈ ਧਰਮ ਸਿੰਘ ਜਿਹੜਾ ਸੀ ਹੈਰਾਨ ਹੋ ਗਿਆ। ਜਦੋਂ ਤੁਰੇ ਜਾ ਰਹੇ ਨਾ ਤੇ ਭਾਈ ਧਰਮ ਸਿੰਘ ਨੇ ਪੁੱਛਿਆ ਕਿ ਤੁਸੀਂ ਸ਼ਹੀਦ ਸਿੰਘ ਹੋ? ਕਹਿਣ ਲੱਗਾ ਮੈਂ ਸ਼ਹੀਦ ਸਿੰਘ। ਕਹਿਣ ਲੱਗਾ ਸ਼ਹੀਦ ਸਿੰਘ ਕਿੰਨੇ ਕੁ? ਕਹਿਣ ਲੱਗਾ ਕਰੋੜਾਂ ਦੇ ਹਿਸਾਬ ਦੇ ਨਾਲ, ਸਾਡੀ ਬਹੁਤ ਵੱਡੀ ਤਗੜੀ ਗਿਣਤੀ ਹੈ। ਫਿਰ ਪੁੱਛਿਆ ਤੁਹਾਡੇ ਵਿੱਚ ਕਿੰਨੀ ਕੁ ਸ਼ਕਤੀ ਹੈ? ਸ਼ਹੀਦ ਸਿੰਘ ਨੇ ਦੱਸਿਆ ਕਿ ਆਹ ਜਿਹੜੀ ਹੱਥ ਦੀ ਨਿੱਕੀ ਉਂਗਲ ਹੈ ਨਾ, ਇਹਦੇ ਨਾਲ ਹੀ ਆਕਾਸ਼ ਤੇ ਧਰਤੀ ਉਲਟਾ ਕੇ ਸੁੱਟ ਸਕਦਾ ਇੱਕ ਸ਼ਹੀਦ ਸਿੰਘ। ਇੰਨੀ ਪਾਵਰ ਹੈ ਸ਼ਹੀਦ ਸਿੰਘ ਦੇ ਵਿੱਚ। ਤੇ ਧਰਮ ਸਿੰਘ ਦੇ ਮਨ ਦੇ ਵਿੱਚ ਪਹਿਲਾਂ ਵੀ ਕਈ ਸ਼ੰਕੇ ਹੈਗੇ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੰਨੀਆਂ ਸ਼ਕਤੀਆਂ ਦੇ ਮਾਲਕ, ਇੰਨੀ ਸਮਰੱਥਾਵਾਨ, ਤੇ ਅਨੰਦਪੁਰ ਸਾਹਿਬ ਉੱਜੜ ਗਿਆ, ਪਰਿਵਾਰ ਸ਼ਹੀਦ ਹੋ ਗਿਆ, ਨੁਕਸਾਨ ਹੋ ਗਿਆ, ਇਹ ਕਿਉਂ ਹੋਇਆ? ਧਰਮ ਸਿੰਘ ਦੇ ਪਹਿਲਾਂ ਵੀ ਮਨ ਦੇ ਵਿੱਚ ਸ਼ੰਕੇ ਚੱਲਦੇ ਹੁੰਦੇ ਸੀ। ਤੇ ਫਿਰ ਧਰਮ ਸਿੰਘ ਕਹਿਣ ਲੱਗਾ ਤੁਹਾਡਾ ਪਹਿਰਾ ਕਿੱਥੇ? ਕਹਿਣ ਲੱਗਾ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਹਰ ਵਕਤ 5000 ਸਿੰਘ ਸ਼ਹੀਦ ਸਿੰਘ ਦਾ ਪਹਿਰਾ ਹੁੰਦਾ ਗੁਰੂ ਗੋਬਿੰਦ ਸਿੰਘ ਦੇ ਆਸਣ ਦੇ ਚਾਰ ਚੁਫੇਰੇ, ਤੇ ਸਾਡੀ ਗਿਣਤੀ ਬਹੁਤ ਹੈ ਪਰ ਅਸੀਂ ਵਾਰੀ ਵਾਰੀ ਸਾਰੇ ਪਹਿਰਾ ਦਿੰਦੇ ਹਾਂ। ਧਰਮ ਸਿੰਘ ਕਹਿਣ ਲੱਗਾ ਇਹ ਪਹਿਲੀ ਗੱਲ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਇੰਨੀ ਸਮਰੱਥਾ ਤੇ ਬਾਕੀ ਤੁਸੀਂ ਇੰਨਾ ਬਲ ਰੱਖਣ ਵਾਲੇ ਇੰਨੇ ਸ਼ਹੀਦ ਸਿੰਘ ਇੱਕ ਉਂਗਲ ਦੇ ਨਾਲ ਧਰਤੀ ਤੇ ਆਕਾਸ਼ ਪਲਟਾ ਕੇ ਸੁੱਟਦੇ ਹੋ ਤੇ ਫਿਰ ਤੁਹਾਡਾ ਫਾਇਦਾ ਕੀ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਰਹਿਣ ਦਾ? ਅਨੰਦਪੁਰ ਸਾਹਿਬ ਉੱਜੜ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿੱਡਾ ਵੱਡਾ ਨੁਕਸਾਨ ਹੋਇਆ, ਉਦੋਂ ਤੁਹਾਡੀ ਪਾਵਰ ਕਿੱਥੇ ਸੀਗੀ? ਉਦੋਂ ਤੁਸੀਂ ਆਪਣੀ ਸ਼ਕਤੀ ਕਿਉਂ ਨਹੀਂ ਵਿਖਾਈ? ਉਹ ਸ਼ਹੀਦ ਸਿੰਘ ਕਹਿਣ ਲੱਗਾ ਧਰਮ ਸਿੰਘ ਗੱਲ ਤਾਂ ਤੇਰੀ ਠੀਕ ਹੈ, ਇਹ ਜਿਹੜਾ 5000 ਸਿੰਘ ਸ਼ਹੀਦ ਸਿੰਘ ਹੈ ਨਾ ਹਰ ਵਕਤ ਸਤਿਗੁਰਾਂ ਦੇ ਹੱਥ ਜੋੜ ਕੇ ਖੜਾ ਹੁੰਦਾ, ਹੋਰ ਵੀ ਕਿ ਮਹਾਰਾਜ ਸਾਨੂੰ ਆਗਿਆ ਕਰੋ। ਸ਼ਹੀਦ ਸਿੰਘ ਕਹਿਣ ਲੱਗਾ ਧਰਮ ਸਿੰਘ ਇਹ ਤਾਂ ਮੈਂ ਇਕੱਲਾ ਹੀ ਸਾਂਭ ਸਕਦਾ ਸਾਂ, ਤੁਰਕੜੇ ਜਿਹੜੇ ਜਿਨ੍ਹਾਂ ਨੇ ਇੰਨਾ ਨੁਕਸਾਨ ਕੀਤਾ, ਇਹ ਕੋਈ ਵੱਡੀ ਗੱਲ ਨਹੀਂ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਗਿਆ ਹੀ ਨਹੀਂ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਹੁਕਮ ਨਹੀਂ ਕੀਤਾ। ਜਿੱਥੇ ਕੋਈ ਸੇਵਾ ਦਾ ਹੁਕਮ ਹੁੰਦਾ ਸੀ ਉਹ ਅਸੀਂ ਸੇਵਾ ਕਰਦੇ ਸਾਂ। ਇਸ ਕਰਕੇ ਮਹਾਰਾਜ ਜੀ ਨੇ ਸਾਡੀ ਜਿਹੜੀ ਸ਼ਕਤੀ ਉਹ ਨਹੀਂ ਵਰਤੀ, ਆਪਣੀ ਕਲਾ ਨੂੰ, ਆਪਣੀ ਸ਼ਸਤਰ ਵਿੱਦਿਆ ਨੂੰ ਸਤਿਗੁਰਾਂ ਨੇ ਬਰਕਰਾਰ ਰੱਖਿਆ ਹੈ। ਇਸ ਕਰਕੇ ਤੈਨੂੰ ਅਸੀਂ ਇਹ ਸ਼ਹੀਦ ਸਿੰਘ ਤੈਨੂੰ ਦਰਸ਼ਨ ਦਿੱਤੇ, ਤੂੰ ਮਹਾਨ ਕੁਲ ਦੇ ਵਿੱਚੋਂ। ਸੋ ਕਹਿਣ ਲੱਗਾ ਵੀ ਤੁਹਾਡਾ ਸਰੀਰ ਦਾ ਆਕਾਰ ਕਿੱਡਾ ਗਿਆ, ਸ਼ਹੀਦ ਸਿੰਘ ਦੇ ਸਰੀਰ ਦਾ ਆਕਾਰ ਕਿੱਡਾ ਕੁ ਹੁੰਦਾ ਹੈ? ਧਰਮ ਸਿੰਘ ਪੁੱਛਣ ਲੱਗਾ। ਉਹ ਕਹਿਣ ਲੱਗਾ ਧਰਮ ਸਿੰਘ ਤੂੰ ਇਹ ਪੁੱਛ ਕੇ ਕੀ ਲੈਣਾ ਹੈ, ਸਾਡੇ ਸਰੀਰ ਦਾ ਆਕਾਰ ਬਹੁਤ ਹੈ, ਤੂੰ ਵੇਖ ਕੇ ਡਰਨਾ। ਕਹਿਣ ਲੱਗਾ ਨਹੀਂ ਜੀ, ਜ਼ਰੂਰ ਵਿਖਾਓ। ਫਿਰ ਬਚਨ ਮੰਨ ਕੇ ਸ਼ਹੀਦ ਸਿੰਘ ਨੇ ਕਹਿਣ ਲੱਗੇ ਕਿ ਬੜਾ ਤਗੜਾ ਆਕਾਰ ਕਰ ਲਿਆ ਕਿ ਜਿਤਨਾ ਸਿਰ ਮਾਨੋ ਆਕਾਸ਼ ਨੂੰ ਲੱਗ ਗਿਆ ਕਿ ਬਾਹਾਂ ਸਾਰੀਆਂ ਬ੍ਰਹਿਮੰਡ ਦੇ ਵਿੱਚ ਫੈਲਣ ਲੱਗੀਆਂ। ਏਡਾ ਵੱਡਾ ਸਰੀਰ ਦਾ ਆਕਾਰ, ਜਦੋਂ ਡਰਨ ਲੱਗਾ ਭਾਈ ਧਰਮ ਸਿੰਘ ਤੇ ਫਿਰ ਸੂਖਮ ਰੂਪ ਦੇ ਵਿੱਚ ਸ਼ਹੀਦ ਸਿੰਘ ਆ ਗਿਆ। ਫਿਰ ਸ਼ਹੀਦ ਸਿੰਘ ਨੂੰ ਪੁੱਛਿਆ ਕਿ ਤੁਹਾਡੇ ਕਿਉਂ ਕਰਕੇ ਬਚਨ ਬਿਲਾਸ ਕਰਦੇ ਜਾ ਰਹੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਲ, ਕਿ ਸ਼ਹੀਦ ਸਿੰਘ ਜਿਹੜਾ ਇਹਦੀ ਕਿੱਡੀ ਕੁ ਪਾਵਰ ਹੁੰਦੀ ਹੈ, ਇਹ ਕਿੱਡੀ ਕੁ ਉੱਚੀ ਪਦਵੀ ਹੁੰਦੀ ਹੈ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਕੋਲ। ਤਾਂ ਸ਼ਹੀਦ ਸਿੰਘ ਨੇ ਦੱਸਿਆ ਕਿ ਸ਼ਹੀਦ ਸਿੰਘ ਜਿਹੜਾ ਬਲੀਦਾਨ ਦੇ ਕੇ ਆਪਣੇ ਧਰਮ ਤੋਂ ਸਰੀਰ ਨੂੰ ਵਾਰ ਕੇ ਜਾਂਦਾ ਹੈ ਨਾ, ਉਹਨੂੰ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਨੂੰ ਆਪਣੀ ਅਗੰਮੀ ਫੌਜ ਦੇ ਵਿੱਚ ਭਰਤੀ ਕਰਦਾ, ਆਜ਼ਾਦ ਫੌਜ ਦੇ ਵਿੱਚ। ਕਿਉਂ ਕਰਕੇ ਜਿਹੜੇ ਬਾਕੀ ਦੇਵੀਆਂ ਦੇਵਤੇ ਹੁੰਦੇ ਨਾ, ਜਿਹੜੀਆਂ ਸ਼ਕਤੀਆਂ ਵਾਣ ਸ਼ਕਤੀਆਂ ਹੁੰਦੀਆਂ ਨੇ, ਉਹ ਉੱਧਰ ਉੱਧਰ ਨਹੀਂ ਜਾ ਸਕਦੀਆਂ, ਉਹ ਸੱਚਖੰਡ ਦੇ ਵਿੱਚ ਤੱਕ ਉਹਨਾਂ ਦੀ ਕੋਈ ਪਹੁੰਚ ਨਹੀਂ ਨਿਰੰਕਾਰ ਤੱਕ, ਉਹ ਆਪਣੀਆਂ ਪੁਰੀਆਂ ਦੇ ਵਿੱਚ ਰਹਿੰਦੇ ਨੇ। ਕਹਿੰਦੇ ਸ਼ਹੀਦ ਸਿੰਘ ਏਡਾ ਵੱਡਾ ਲਾਡਲਾ ਪੁੱਤਰ ਬਣ ਜਾਂਦਾ ਹੈ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ, ਇਹ ਜਦੋਂ ਜੀ ਕਰੇ ਤੇ ਸੱਚਖੰਡ ਦੇ ਵਿੱਚ ਨਿਰੰਕਾਰ ਦੇ ਕੋਲ ਪਹੁੰਚ ਸਕਦਾ ਹੈ, ਉਹਦੀ ਸ਼ਰਨ ਦੇ ਵਿੱਚ ਆਨੰਦ ਲੈ ਸਕਦਾ ਹੈ। ਸ਼ਹੀਦ ਸਿੰਘ ਦੀ ਮੌਜ ਹੋਵੇ ਤਾਂ ਹੀ ਕਹਿੰਦੇ ਨੇ ਅਮਰ ਹੋ ਗਿਆ, ਆਜ਼ਾਦ ਹੋ ਗਿਆ। ਕਿ ਸ਼ਹੀਦ ਸਿੰਘ ਜਿਹੜਾ ਆਜ਼ਾਦ ਹੋ ਜਾਂਦਾ ਹੈ, ਜਿੰਨੀਆਂ ਵੀ ਵਿਸ਼ਨੂੰ ਬ੍ਰਹਮਾ ਤੇ ਸ਼ਿਵਜੀ ਆਦਿਕ ਜਿਹੜੇ ਵੱਡੇ ਵੱਡੇ ਦੇਵਤੀਆਂ ਸ਼ਕਤੀਆਂ ਸਾਰੇ ਸ਼ਹੀਦਾਂ ਸਿੰਘਾਂ ਦੀ ਆਗਿਆ ਦੇ ਵਿੱਚ ਡਰਦੇ ਨੇ ਸਾਰੇ। ਸ਼ਹੀਦ ਸਿੰਘ ਸਾਰੀਆਂ ਪੁਰੀਆਂ ਦੇ ਵਿੱਚ ਜਾ ਕਰਕੇ ਜਿਹੜਾ ਹੈ ਨਾ, ਉਹ ਛਾਪਾ ਮਾਰ ਸਕਦਾ ਹੈ। ਕਹਿਣ ਲੱਗੇ ਸਾਡੀ ਮੌਜ ਹੋਵੇ ਜਿਸ ਤਰ੍ਹਾਂ ਹੁਣ ਮੈਂ ਪ੍ਰਗਟ ਹੋਇਆ ਸੀ ਮਾਤ ਲੋਕ ਦੀ ਧਰਤੀ ਤੇ ਆਣ ਕੇ ਪ੍ਰਗਟ ਹੋ ਜਾਂਦੇ। ਕੋਈ ਕਾਰਜ ਫਸਿਆ ਹੋਵੇ ਕਿ ਸਿੰਘ ਦਾ ਕੋਈ ਅਰਦਾਸ ਕਰੇ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੇ, ਉਹ ਕਾਰਜ ਪੂਰਾ ਕਰ ਦੇਈਦਾ ਹੈ। ਇਸ ਕਰਕੇ ਸ਼ਹੀਦ ਸਿੰਘ ਜਿਹੜਾ ਇਹਦਾ ਬਹੁਤ ਵੱਡਾ ਭਾਰੀ ਰੁਤਬਾ ਹੁੰਦਾ ਹੈ, ਬਹੁਤ ਵੱਡਾ ਮਹਾਤਮ ਹੁੰਦਾ ਹੈ। ਕਹਿੰਦੇ ਕਿ ਇਸ ਤਰ੍ਹਾਂ ਭਾਈ ਧਰਮ ਸਿੰਘ ਨੂੰ ਉਹ ਸ਼ਹੀਦ ਸਿੰਘ ਨੇ ਜਿਹੜਾ ਉਹ ਦੱਸਿਆ ਹੈ ਕਿ ਜੋ ਚਾਹਵੇ ਉਹ ਸ਼ਹੀਦ ਸਿੰਘ ਕਰ ਸਕਦਾ ਹੈ। ਜਿਸ ਤਰ੍ਹਾਂ ਲਾਡਲੇ ਪੁੱਤਰ ਦਾ ਮਾਪੇ ਜਿਹੜੇ ਹੈ ਉਹ ਹਰ ਬਚਨ ਮੰਨ ਲੈਂਦੇ ਹਨ, ਕਹਿੰਦੇ ਸ਼ਹੀਦ ਸਿੰਘ ਇੱਕ ਲਾਡਲਾ ਪੁੱਤਰ ਬਣ ਜਾਂਦਾ ਹੈ, ਉਹ ਗੁਰੂ ਕਲਗੀ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਵੀ ਕਹਿਣ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਬਚਨ ਮੰਨ ਲੈਂਦਾ, ਉਹ ਕਾਰਜ ਕਰਦਾ ਹੈ। ਸਤਿਕਾਰਯੋਗ ਸੰਗਤ ਜੀ, ਆਪਾਂ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਜੁੜੇ ਹਾਂ, ਕਿਉਂ ਕਰਕੇ ਅੱਜ ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਬਹੁਤ ਵੱਡੇ ਘੱਲੂਘਾਰਾ ਹੋਇਆ, ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ, ਸ਼ਹੀਦੀ ਗੁਰਪੁਰਬ ਨੂੰ ਜਾਣ ਕੇ ਸਿੱਖ ਸੰਗਤਾਂ ਇਕੱਤਰ ਹੋਈਆਂ ਦਰਸ਼ਨ ਦੀਦਾਰੇ ਇਸ਼ਨਾਨ ਕਰਨ ਵਾਸਤੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਪਹੁੰਚੇ। ਪਹਿਲਾਂ ਤਾਂ ਅੰਦਰ ਲੰਘਣ ਦੀ ਢਿੱਲ ਦੇ ਦਿੱਤੀ ਹੈ, ਤੇ ਜਦੋਂ ਅੰਦਰ ਸਿੱਖ ਸੰਗਤਾਂ ਦਾ ਇਕੱਠ ਹੋ ਗਿਆ ਤੇ ਗੋਲੀ ਚਲਾ ਦਿੱਤੀ। ਉਹ ਬੱਚੇ, ਬੀਬੀਆਂ, ਮਾਈਆਂ, ਬਜ਼ੁਰਗ, ਬੇਦੋਸ਼ੇ ਜਿਹੜੇ ਸੀ ਸਿੰਘ, ਉਹ ਸਮਾਂ ਜਿਹੜੇ ਬਹੁਤ ਸ਼ਹੀਦ ਹੋਏ। ਸੋ ਇਸ ਕਰਵਾਸ ਤੇ ਭਾਵੇਂ ਗੁਰੂ ਕੇ ਖਾਲਸੇ, ਸੰਤ ਖਾਲਸਾ ਜੀ, ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਹੋਰ ਜਿੰਨੇ ਨਾਲ ਸਿੰਘ ਸੀ, ਹੈ ਤਾਂ ਥੋੜੇ ਸੀ, ਪਰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ, 1,25,000 ਏਕ ਲੜਾਉ ਤਬੈ ਗੁਰੂ ਗੋਬਿੰਦ ਸਿੰਘ ਨਾਮ ਕਹਾਉ, ਸਾਡਾ ਖਾਲਸਾ 1,25,000 ਦੇ ਨਾਲ ਲੜੇਗਾ। ਕਹਿੰਦੇ ਕਿ ਇਸੇ ਤਰ੍ਹਾਂ 6,00,000 ਦਾ ਜਿਹੜਾ ਘੇਰਾ ਸੀ ਉਸ ਸਮੇਂ ਦਰਬਾਰ ਸਾਹਿਬ ਦੇ ਲਾਗੇ ਲਾਗੇ, ਬੇਅੰਤ ਹੋਰ ਘੇਰੇ ਸੀ, ਜਿਸ ਕਰਕੇ ਇੰਨਾ ਸਮਾਂ ਇੰਨੇ ਸਿੰਘਾਂ ਨੇ ਲੜ ਲੈਣਾ, ਇਹ ਗੁਰੂ ਕੀ ਕਲਾ ਤੋਂ ਬਗੈਰ ਨਹੀਂ ਹੈ। ਇਹ ਗੁਰੂ ਕੀ ਸ਼ਕਤੀ, ਗੁਰੂ ਰਾਮਦਾਸ ਸਾਹਿਬ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪ ਵਰਤੇ, ਤੇ ਏਡਾ ਵੱਡਾ ਜਿਹੜਾ ਨੁਕਸਾਨ ਸਰਕਾਰ ਦਾ ਉਸ ਸਮੇਂ ਹੋਇਆ ਸੀਗਾ, ਤੇ ਇਸ ਕਰਕੇ ਜਦੋਂ ਨਹੀਂ ਸੀ ਵਾਹ ਪੇਸ਼ ਇਹਨਾਂ ਦੀ ਚੱਲੇ, ਫਿਰ ਇਹਨਾਂ ਨੇ ਬੰਬ ਜਿਹੜੇ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁੱਟੇ ਕਿ ਹੁਣ ਤਾਂ ਸਾਡੀ ਹਾਰ ਹੋ ਗਈ ਹੈ, ਇਹਨੇ ਤਾਂ ਪਾਕਿਸਤਾਨ ਦੇ ਜੰਗ ਦੇ ਵਿੱਚ ਸਾਡੇ ਫੌਜੀ ਨਹੀਂ ਮਰੇ, ਜਿਹਨੇ ਇੱਥੇ ਇੰਨੇ ਸਮੇਂ ਦੇ ਵਿੱਚ ਮਾਰੇ ਗਏ ਨੇ, ਬਹੁਤ ਵੱਡਾ ਨੁਕਸਾਨ ਹੋਇਆ। ਭਾਵੇਂ ਗੁਰੂ ਕੇ ਖਾਲਸੇ ਸ਼ਹੀਦੀਆਂ ਪ੍ਰਾਪਤ ਕਰ ਵੀ ਗਏ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨੁਕਸਾਨ ਹੋਇਆ, ਪਰ ਫਿਰ ਵੀ ਕਹਿੰਦੇ ਇਹ ਵੀ ਉਹ ਸ਼ਹੀਦ ਹੋ ਕਰਕੇ ਵੀ ਜੰਗ ਜਿੱਤੀ ਹੈ। ਇਸ ਵਾਸਤੇ ਇਹਨਾਂ ਦੇ ਥੰਮ ਹਿਲਾਏ ਸਰਕਾਰ ਦੇ ਕਿ ਗੁਰੂ ਕਾ ਖਾਲਸਾ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ ਸੀ, ਮੈਂ ਖਾਲਸੇ ਦੇ ਵਿੱਚ ਵਰਤੂੰਗਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਏਡੀ ਵੱਡੀ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਲਾ ਵਿਖਾਈ ਤੇ ਖਾਲਸੇ ਸ੍ਰੀ ਦਰਬਾਰ ਸਾਹਿਬ ਆਨ ਸ਼ਾਨ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਸ਼ਹੀਦਾਂ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹ 84 ਦਾ ਜੋ ਪੂਰੇ 40 ਸਾਲ ਹੋ ਗਏ ਨੇ ਇਸ ਦਿਨ ਨੂੰ ਬਤੀਤਿਆਂ ਹੋਇਆਂ ਨੂੰ, ਇਸ ਘੱਲੂਘਾਰੇ ਨੂੰ, ਉਹ 40 ਸਾਲ ਦਾ ਜਿਹੜਾ ਦਿਵਸ ਆਪਾਂ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਸ਼ਹੀਦਾਂ ਸਿੰਘਾਂ ਨੂੰ ਜਿਹੜੇ ਸਮਰਪਿਤ ਹੋ ਕਰਕੇ ਜਿਹੜੀ ਹੈ ਉਹ ਮਨਾ ਰਹੇ ਹਾਂ। ਸਤਿਕਾਰਯੋਗ ਸੰਗਤ ਜੀ, ਐਸਾ ਜਿਹੜਾ ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਕਿ ਜਿਹੜੇ ਕੋਈ 4 ਜੀ ਇਕੱਠੇ ਹੁੰਦੇ ਤੇ ਗੋਲੀ ਚਲਾ ਕੇ ਮਾਰ ਦਿਓ। ਸੁਰ ਸਿੰਘ ਦੇ ਵਿੱਚ ਇੱਕ ਤਾਂ ਵੱਡੀ ਛਾਉਣੀ ਆ ਜਿਹੜੇ ਮਹਾਂਪੁਰਖਾਂ ਦੀ, ਇੱਕ ਛੋਟੀ ਛਾਉਣੀ ਸੀ ਪਿੰਡ ਦੇ ਵਿੱਚ ਗੁਰੂ ਘਰ, ਉਹ ਬੋਰਡ ਸੀ ਤੇ ਬੋਰਡ ਦੇ ਥੱਲੇ ਬੜੇ ਸਿੰਘ ਖਲੋਤੇ ਹੋਏ ਸੀ। ਉਹ ਦਾਸ ਦਾ ਵੀ ਘਰ ਲਾਗੇ ਸੀ, ਮੈਂ ਵੀ ਉਦੋਂ ਉੱਥੇ ਸੀਗਾ ਕਿ ਇਹੋ ਹੀ ਚੱਲ ਰਹੀ ਸੀ ਕਿ ਅਕਾਲ ਤਖ਼ਤ ਸਾਹਿਬ ਨੂੰ ਜਾਣਾ, ਕੋਈ ਮੀਟਿੰਗ ਸਿੰਘਾਂ ਦੀ ਚੱਲ ਰਹੀ ਸੀ। ਇੰਨੇ ਚਿਰ ਨੂੰ ਸਰਕਾਰ ਨੂੰ ਜਿਹੜੀ ਕਿ ਉਹ CID ਹੋ ਗਈ ਕਿ ਫਲਾਨੀ ਜਗ੍ਹਾ ਤੇ ਜਿਹੜੇ ਹੈ ਨਾ ਬਹੁਤ ਸਿੰਘ ਇਕੱਠੇ ਹੋਏ, ਉਹਨਾਂ ਨੇ ਪਤਾ ਨੀ ਕੀ ਕਰਨਾ ਹੈ। ਕਹਿੰਦੇ ਹੈਲੀਕਾਪਟਰ ਆਏ ਫਿਰ 2, ਜਦੋਂ ਉਹਨਾਂ ਦੀ ਗੂੰਜ ਆਈ ਤੇ ਪਤਾ ਲੱਗ ਗਿਆ ਫਿਰ ਸਾਰੇ ਸਿੰਘ ਜਿਹੜੇ ਖਿਲਰ ਗਏ। ਕਹਿੰਦੇ ਅੱਧਾ ਘੰਟਾ ਜਿਹੜੇ ਹੈਲੀਕਾਪਟਰ ਸੀ ਨਾ ਉਹ ਬੋਰਡ ਦੇ ਉੱਤੇ ਘੇਰੇ ਘੇਰੇ ਘੁੰਮਦੇ ਰਹੇ ਕਿ ਜਿੱਥੇ ਵੀ ਦਿਸਦੇ ਹੈਲੀਕਾਪਟਰ ਦੇ ਵਿੱਚ ਗੋਲੀਆਂ ਮਾਰ ਕੇ ਸਾਰੇ ਮਾਰ ਦਿਓ। ਉਦੋਂ ਇਹੋ ਜਿਹਾ ਸਮਾਂ ਜਿਹੜਾ ਉਹ ਸਮੇਂ ਚੱਲਦਾ ਸੀ। ਸੋ ਸਤਿਕਾਰਯੋਗ ਸੰਗਤ ਜੀ, ਸਮਾਂ ਸਮਾਪਤ ਹੈ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਆਪ ਸਿੱਖ ਸੰਗਤਾਂ ਸਾਰੇ ਸ਼ਰਧਾ ਭਾਵਨਾ ਦੇ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਤਿਗੁਰਾਂ ਦੇ ਪਾਵਨ ਹਜ਼ੂਰੀ ਦੇ ਵਿੱਚ ਪਹੁੰਚੇ ਹੈ। ਦਾਸ ਵੱਲੋਂ, ਜਥੇਬੰਦੀ ਵੱਲੋਂ, ਆਪ ਸਿੱਖ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਤੇ ਸ਼ਹੀਦਾਂ ਨੂੰ ਪ੍ਰਣਾਮ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪੇ ਲਾਇਓ ਆਪਣਾ ਪਿਆਰ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਬਾਣੀ ਬਾਣੀ ਦੀ ਧਾਰਨਿਕ ਹੋ ਕਰਕੇ, ਸੋ ਚੜ੍ਹਦੀ ਕਲਾ ਦੇ ਨਾਲ ਸੋ ਆਪਣਾ ਜੀਵਨ ਬਤੀਤ ਕਰਨਾ ਕਰੀਏ ਜੀ। ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਾ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ। ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਬਾਣੀ ਬਾਣੀ ਦੇ ਧਾਰਮਿਕ ਹੋ ਕਰਕੇ, ਸੋ ਚੜ੍ਹਦੀ ਕਲਾ ਦੇ ਨਾਲ ਸੋ ਆਪਣਾ ਜੀਵਨ ਬਤੀਤ ਕਰਨਾ ਕਰੀਏ ਜੀ। ਬਚਨ ਤਾਂ ਬਹੁਤ ਹੈ ਜਿਹੜੇ ਅੱਖੀ ਕਈ ਵੇਖੇ ਜੀ। ਚਲੋ ਸਮਾਂ ਅੱਗੇ ਤੇ ਫੇਰ ਮਿਲਿਆ ਤੇ ਆਪਾਂ ਸਾਂਝੇ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਅੱਗੇ ਵਾਸਤੇ ਸਮਾਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।